ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਤ 31 ਨਿਰਧਾਰਿਤ ਰਾਗਾਂ ਵਿੱਚ ਗੁਰਬਾਣੀ ਦੇ ਕੀਰਤਨ ਤੋਂ ਬਾਅਦ ਪੇਸ਼ ਹੈ ਸੰਤ ਬਾਬਾ ਸੁੱਚਾ ਸਿੰਘ ਜੀ ਦਾ ਉਹ ਭਾਸ਼ਣ ਜੋ ਉਹਨਾਂ ਨੇ 5 ਦਿਨ ਤੱਕ ਚੱਲਣ ਵਾਲੇ ਅਦੁੱਤੀ ਗੁਰਮਤ ਸੰਗੀਤ ਸੰਮੇਲਨ ਦੇ ਸਮਾਪਤ ਹੋਣ ਵੇਲੇ ਦੂਰ ਦੂਰ ਤੋਂ ਲੱਖਾਂ ਦੀ ਤਾਦਾਦ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਹੋਇਆਂ ਕੀਤਾ ਸੰਤ ਬਾਬਾ ਸੁੱਚਾ ਸਿੰਘ ਜੀ।
ਅਕਾਲ ਸਤਿਗੁਰੂ ਜੀ ਦੀ ਮਿੱਠੀ ਅਤੇ ਪਿਆਰੀ ਗੋਦੀ ਦਾ ਆਨੰਦ ਮਾਣਦੇ ਹੋਏ ਸਰਬੱਤ ਮਾਈ ਭਾਈ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 5ਵੇਂ ਰੋਜ਼ ਵਿੱਚ ਆਪਾਂ ਸਾਰੇ ਸਤਿਗੁਰੂ ਜੀ ਦੀ ਬਖਸ਼ਿਸ਼ ਲੈਂਦਿਆਂ ਪਹੁੰਚ ਗਏ ਹਾਂ, ਜਿਸ ਵਿੱਚ ਮਨੋਰਥ ਗਰੀਬ ਨਿਵਾਜ ਜੀ ਦੇ ਮਹਾਂਵਾਕ ਨੂੰ ਪੂਰਾ ਕਰਨ ਦਾ ਹੀ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹੋ ਦੇਹ ਸੰਜਰੀਆ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭਾਜ ਕੇਵਲ ਐਸਾ ਸਮਾਗਮ ਕਰਨ ਦੀ ਕੀ ਲੋੜ ਸੀ। ਜਦੋਂ ਸਤਿਯੁਗ ਵੱਲ ਦਰਸ਼ਨ ਕਰਨ ਦਾ ਖਿਆਲ ਕਰਦੇ ਹਾਂ, ਆਪਾਂ ਦੇਖਦੇ ਹਾਂ ਜਿਵੇਂ ਤਿੰਨ ਗੁਣ ਰਜੋ ਤਮੋ ਸਤੋ, ਜਾਂ ਜਿਸ ਨੂੰ ਬ੍ਰਹਮਾ ਵਿਸ਼ਨੂੰ ਮਹੇਸ਼ ਜੀ ਵੱਲ ਖਿਆਲ ਕਰਦੇ ਹਾਂ, ਉਹਨਾਂ ਤੱਤਵਾਂ ਦਾ ਕੈਸਾ ਸੁਭਾਅ ਹੈ। ਉਹਨਾਂ ਲੋਕਾਂ ਨੇ ਆਪਣੇ ਜੀਵਨ ਨੂੰ ਖਿੰਡਣ ਤੋਂ ਬਚਾਉਣ ਦੇ ਲਈ ਕੀ ਸਾਧਨ ਉਪਲਬਧ ਕੀਤੇ ਨੇ। ਪਰਮੇਸ਼ਰ ਦੀ ਬੰਦਗੀ ਵਿੱਚ ਨਾਮ ਨੂੰ ਦ੍ਰਿੜ ਕਰਨ ਦੇ ਲਈ ਕੀ ਸਾਧਨ ਵਰਤੇ। ਜਦੋਂ ਅਸੀਂ ਵਿਸ਼ਨੂੰ ਜੀ ਵੱਲ ਖਿਆਲ ਕਰਦੇ ਹਾਂ ਤਾਂ ਉਹਨਾਂ ਨੇ ਆਪਣੀ ਭਗਤੀ ਨੂੰ ਨਿਰੰਤਰ ਰੱਖਣ ਵਾਸਤੇ, ਸ਼ਬਦ ਨੂੰ ਦ੍ਰਿੜ ਕਰਨ ਵਾਸਤੇ, ਨਾਮ ਨੂੰ ਦ੍ਰਿੜ ਕਰਨ ਵਾਸਤੇ ਆਪਣੇ ਕੋਲ ਇੱਕ ਸਾਜ਼ ਰੱਖਿਆ, ਜਿਸ ਦਾ ਨਾਂ ਅਸੀਂ ਸਾਰੇ ਸੰਖ ਕਹਿੰਦੇ ਹਾਂ। ਉਸ ਤੋਂ ਦੂਸਰਾ ਨੰਬਰ, ਜਦੋਂ ਅਸੀਂ ਸ਼ਿਵਜੀ ਵੱਲ ਦੇਖਦੇ ਹਾਂ, ਇੱਕ ਜੰਗਲਾਂ ਵਿੱਚ ਨਿਰਵਿਰਤੀ ਨਾਲ ਜੀਵਨ ਬਸਰ ਕਰਨ ਵਾਲਾ ਪੁਰਸ਼ ਆਪਣੇ ਕੋਲ ਆਪਣੀ ਭਗਤੀ ਨੂੰ ਨਿਰੰਤਰ ਰੱਖਣ ਵਾਸਤੇ ਡੋਰੂ ਰੱਖਦਾ, ਇੱਕ ਸਾਜ ਰੱਖਦਾ ਆਪਣੇ ਕੋਲ। ਉਸ ਤੋਂ ਬਾਅਦ ਜਦੋਂ ਅਸੀਂ ਬ੍ਰਹਮਾ ਦੇ ਪੁੱਤਰ ਨਾਰਦ ਵੱਲ ਦੇਖਦੇ ਹਾਂ ਤਾਂ ਉਹ ਆਪਣੇ ਕੋਲ ਬੀਨਾ ਰੱਖਦਾ, ਉਹਦੇ ਕੋਲ ਵੀ ਇੱਕ ਸਾਜ ਹੈ। ਉਸ ਤੋਂ ਬਾਅਦ ਅਸੀਂ ਜੰਗਲਾਂ 'ਚ ਭਰਮਣ ਕਰਨ ਵਾਲੇ, ਜੰਗਲਾਂ 'ਚ ਸਮਾਧੀਆਂ ਲਾਉਣ ਵਾਲੇ ਜਦੋਂ ਯੋਗੀਆਂ ਵੱਲ ਦੇਖਦੇ ਹਾਂ ਤਾਂ ਉਹ ਵੀ ਆਪਣੇ ਕੋਲ ਇੱਕ ਕਿੰਗਰੀ ਰੱਖਦਾ, ਸਾਜ ਰੱਖਦਾ। ਉਸ ਤੋਂ ਬਾਅਦ ਇਹੋ ਜਿਹੇ ਅਨੰਤ ਨੇ, ਕਿੰਨਾ ਕੁ ਦੇ ਨਾਂ ਲਵਾਂਗੇ, ਪਰ ਖੈਰ ਉਸ ਤੋਂ ਦੁਆਪੁਰ ਯੁੱਗ ਦੇ ਵਿੱਚ ਸ੍ਰੀ ਕ੍ਰਿਸ਼ਨ ਅਵਤਾਰ ਜੀ ਆਪਣੀ ਭਗਤੀ ਨੂੰ ਨਿਰੰਤਰ ਕਰਨ ਵਾਸਤੇ, ਮਨੁੱਖਤਾ ਨੂੰ ਮਾਰਗ ਦਰਸਾਉਣ ਵਾਸਤੇ ਆਪਣੇ ਕੋਲ ਬੰਸਰੀ ਰੱਖਦੇ ਨੇ, ਸਾਜ ਰੱਖਦੇ ਨੇ ਆਪਣੇ ਕੋਲ। ਮੇਰਾ ਮੁਰਾਦ ਇਸ ਗੱਲ ਤੋਂ ਸੀ, ਸ੍ਰਿਸ਼ਟੀ ਦੇ ਵਿੱਚ ਭਗਤੀ ਔਰ ਸੰਗੀਤ ਦਾ ਸੁਮੇਲ, ਭਗਤੀ ਨੂੰ ਦ੍ਰਿੜ ਕਰਨ ਦੇ ਲਈ ਸੰਗੀਤ ਦੀ ਕਿਆ ਲੋੜ ਹੈ, ਸ਼ਬਦ ਨੂੰ ਨਿਰੰਤਰ ਰੱਖਣ ਵਾਸਤੇ ਕਿਆ ਲੋੜ ਹੈ। ਉਸ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਲ ਤਾਰਨ, ਗੁਰੂ ਨਾਨਕ ਆਇਆ जी ने सानू ते तुहानू सारे नू तारन वास्ते, क्योंकि जो युग पुरश है वो दो चार दस बंदियां लई नहीं, एक संप्रदाय लई नहीं, जो जगत गुरु है वह जगत का उद्धार करता है। जदों अकाली बाणी आउंदी, ईश्वरी रब्बी बाणी आउंदी, तां उस वेले मरदाने नू हमेशा ही यह गल कहिंदे सन, मरदानिया बाणी आई है, रबाब बजाओ, कोई साई सच्चे पातशाह की सिफसलाह करिए, कोई साई ना जुड़न की गल करिए। उस तो बाद पहला रबाब आती सी, रबाब वजदी सी, हुण आप जी सारे दर्शन करते हो, पहला रागी सिंह साज बजाउंदा, साज विच राग नू पा लैंदा, आवाज विच टका लैंदा, उस तो बाद फिर शब्द पाना शुरू करदा। भाव कहण तो साज एक बर्तन है, उस विच शब्द एक पदार्थ है। धन श्री गुरु ग्रंथ साहिब महाराज जी दे अखीर विच सतगुरु जी ने रागमाला बरताई, ये गल जरूर मनन च आएगी भी पहला बर्तन आएगा तो सारा पदार्थ बाद च पएगा, बर्तन सब तो थले आएगा, उस दे विच उहदे पदार्थ पाया जाएगा। रागमाला विच गरीब नवाज जी ने लगभग 84 राग के करीब करीब वरताए ने सन। राग एक उस चीज़ का नाँ है जिहड़ा कि एक वरताउण का साधन है। गरीब नवाज ने अकाली बाणी नूं परमेश्वर के फरमान नूं साडे तक वरताण दे लई एक साधन उपलब्ध किया, जिन्हों तुसी असी राग नाद संगीत लफजा नाल वरते हैं। गरीब नवाज ने कृपा की, धन गुरु नानक साहिब जी ने चाहे दूजे नान पातशाह आखो चाहे तीजे सतगुरु जी, दस पातशाहियां तक भाव श्री गुरु ग्रंथ साहिब महाराज जी विच केवल शुद्ध राग जां तत्क दे राग 31 आए ने। इस तो अलावा इस दियां प्रकारां तां बहुत ने, लगभग 100 दे करीब ने। इस 31 तो बाद सर्व सतगुरु जी कृपा करनगे तां इस ते अगे चलांगे। ਇਹੋ ਜਿਹਾ ਬਰਤਨ ਤਿਆਰ ਕਰਕੇ ਸੰਗਤ ਨੂੰ ਗੁਰਬਾਣੀ ਦਾ ਪ੍ਰਸ਼ਾਦ ਵਰਤਾਉਣ ਦੇ ਲਈ ਬਹੁਤ ਵਧੀਆ ਸਾਧਨ ਹੈ ਮਨੁੱਖਤਾ ਦਾ, ਕਿਉਂਕਿ ਜਿੰਨਾ ਚਿਰ ਸਾਡੇ ਕੋਲ ਬਰਤਨ ਨਹੀਂ ਹੋਏਗਾ ਉਨਾ ਚਿਰ ਸਾਡੇ ਅੰਦਰ ਪਦਾਰਥ ਨਹੀਂ ਟਿਕੇਗਾ। ਤੁਸੀਂ ਸ਼ਾਇਦ ਬਹੁਤ ਵਾਰੀ ਸਵਾਲ ਕਰਦੇ ਹੋਵੋਗੇ ਔਰ ਮੇਰੇ ਕੋਲ ਇਹ ਸਵਾਲ ਆਉਂਦੇ ਨੇ ਵੀ ਬਾਬਾ ਜੀ ਬਾਣੀ 'ਚ ਮਨ ਨਹੀਂ ਲੱਗਦਾ, ਸ਼ਬਦ ਵਿੱਚ ਮਨ ਨਹੀਂ ਲੱਗਦਾ, ਮੈਂ ਸੋਚਦਾ ਵੀ ਭਲਿਆ ਲੋਕਾਂ ਤੇਰੇ ਕੋਲ ਬਰਤਨ ਨਹੀਂ, ਤੇਰੇ ਅੰਦਰ ਨਾਮ ਕਿਵੇਂ ਟਿਕੇ, ਤੇਰੇ ਅੰਦਰ ਬਾਣੀ ਕਿਵੇਂ ਖੜ ਜਾਏ, ਕਿਵੇਂ ਟਿਕੇ, ਬਰਤਨ ਤੋਂ ਬਿਨਾਂ ਤਾਂ ਨਹੀਂ ਨਾ ਟਿਕਦੀ। ਘੱਟੋ ਘੱਟ ਬਰਤਨ ਭਾਵੇਂ ਕਿਸੇ ਦਾ ਸੋਨੇ ਦਾ ਚਾਂਦੀ ਦਾ ਲੋਹੇ ਦਾ, ਅਤੇ ਭਾਵੇਂ ਤੁਸੀਂ ਕੜਾਹ ਪ੍ਰਸ਼ਾਦ ਲੈਣ ਵਾਸਤੇ ਬਰਤਨ ਹੱਥ ਦਾ ਹੀ ਬਣਾਉਂਦੇ ਹੋਵੋਗੇ, ਪਾਤਰ ਤੋਂ ਬਿਨਾਂ ਤਾਂ ਕੋਈ ਚੀਜ਼ ਨਹੀਂ ਨਾ ਮਿਲਦੀ। ਮੁਰਾਦ ਕਹਿਣ ਤੋਂ ਇਹ ਸੀ ਵੀ ਸਤਿਗੁਰੂ ਜੀ ਨੇ ਸਾਨੂੰ ਸੰਗੀਤ ਉਹ ਦਿੱਤਾ ਜਿਸ ਦਾ ਨਾਮ ਦੂਸਰਾ ਪ੍ਰੇਮ ਹੈ। ਗਰੀਬ ਨਵਾਜ ਜੀ ਵੀ ਵਚਨ ਕਰਦੇ ਨੇ ਵੀ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਕਿਉਂਕਿ ਪ੍ਰੇਮ ਦਾ ਜੋ ਉਚਾਰਨ ਹੈ, ਅਦਾਇਗੀ ਹੈ, ਪੇਸ਼ਕਾਰੀ ਹੈ, ਅਸੀਂ ਸਤਿਗੁਰੂ ਜੀ ਦੀ ਹਜ਼ੂਰੀ ਭੇਟਾ ਰੱਖਦੇ ਹਾਂ ਅਤੇ ਜੇ ਵਾਹ ਅਦਬ ਰੱਖ ਦਿੱਤੀ ਜਾਏ, ਸਤਿਕਾਰ ਰੱਖ ਦਿੱਤੀ ਜਾਏ ਭੇਟਾ, ਤਾਂ ਉਹਦਾ ਕਿਹੋ ਜਿਹਾ ਅਸਰ ਹੋਏਗਾ, ਅਤੇ ਜੇ ਚਲਾ ਕੇ ਦੂਰੋਂ ਮਾਰ ਦਈਏ ਤਾਂ ਇਹਦਾ ਕਿਹੋ ਜਿਹਾ ਹੋਏਗਾ, ਕੀਤੀ ਭੇਟਾ ਹੀ ਉਂਝ। ਇਸੇ ਤਰ੍ਹਾਂ ਜੇ ਅਸੀਂ ਗੁਰਬਾਣੀ ਨੂੰ ਸੀਨੇ ਵਿੱਚ ਸਤਿਗੁਰੂ ਜੀ ਦੇ ਬਖਸ਼ੇ ਰਾਗ ਅਨੁਸਾਰ ਪਹੁੰਚਾਵਾਂਗੇ ਤਾਂ ਅਵਸ਼ ਟਿਕ ਜਾਏਗੀ। ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਤਰਤੀਬ ਇਸ ਤਰ੍ਹਾਂ ਦਿੱਤੀ, ਗੁਰਬਾਣੀ ਨੂੰ ਰਾਗ ਦਾ ਤਿਲਕ ਲਾਇਆ। ਧਿਆਨ ਰੱਖਣਾ ਸਭ ਨੇ, ਪਹਿਲਾਂ ਆਪਾਂ ਰਾਗ ਦਾ ਨਾਂ ਲੈਂਦੇ ਹਾਂ, ਜਿਵੇਂ ਸੋਰਠ, ਧਨਾਸਰੀ, ਜੈਤਸਰੀ, ਇਹ ਤਾਦ ਰਾਗ ਜਿਤਨੇ ਵੀ ਹਨ ਪੜ੍ਹਦੇ ਆਪਾਂ। ਸੋਰਠ ਮਹੱਲਾ ਪੰਜਵਾਂ, ਭਾਵ ਪਹਿਲਾਂ ਸੋਰਠ ਰਾਗ ਦਾ ਨਾਂ ਆਇਆ, ਫਿਰ ਮਹੱਲੇ ਗੁਰੂ ਪਾਤਸ਼ਾਹ ਦਾ ਆਪਣਾ ਨਾਂ ਆਇਆ, ਉਸ ਤੋਂ ਬਾਅਦ ਸਤਿਗੁਰੂ ਜੀ ਨੇ ਅਕਾਲ ਪੁਰਖ ਦੀ ਬਾਣੀ ਰਚੀ। ਤਰਤੀਬ ਕੈਸੇ ਤਰੀਕੇ ਨਾਲ ਦਿੱਤੀ, ਪਰ ਅਸੀਂ ਇਸ ਨੂੰ ਪੜ੍ਹਿਆ ਕਿਵੇਂ ਹੈ? ਸਤਿਗੁਰੂ ਜੀ ਦੇ ਵਿੱਚ ਅਨੰਤ ਗੁਣ ਨੇ ਜਿਨ੍ਹਾਂ ਦੇ ਬਾਰੇ ਇੱਕ ਜੀ ਕੀ ਕਹਿ ਸਕਦਾ। ਸਤਿਗੁਰੂ ਜੀ ਨੇ ਸਾਨੂੰ ਉਸ ਸੰਗੀਤ ਨਾਲ ਵੀ ਜੋੜਿਆ ਜਿਹਦੇ ਵਿੱਚ ਘੋੜੀਆਂ ਨੇ, ਅਲਾਣੀਆਂ ਨੇ, ਸ਼ੰਤ ਨੇ, ਕੁਚੱਜੀ ਹੈ, ਸੁਚੱਜੀ ਹੈ, ਗੁਣਵੰਤੀ ਹੈ, ਅਤੇ ਸਾਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ। ਸਤਿਗੁਰੂ ਜੀ ਦੇ ਖਜ਼ਾਨੇ ਨੂੰ ਅਸੀਂ ਇਉਂ ਦੂਰ ਕੀਤਾ ਆਪਣੇ ਆਪ ਤੋਂ ਜਿਵੇਂ ਦੀ ਕੋਈ ਲੋੜ ਨਹੀਂ। ਔਰ ਤੁਸੀਂ ਸਾਰੇ ਦੇਖਦੇ ਹੋ ਆਪਣੇ ਬੱਚਿਆਂ ਨੂੰ ਪੜ੍ਹਾਉਣ ਵੇਲੇ ਲੱਖਾਂ ਰੁਪਏ, ਹਜ਼ਾਰਾਂ ਰੁਪਏ ਲਾ ਕੇ ਪੜ੍ਹਾਉਂਦੇ ਹੋ ਆਪਣੇ ਬੱਚਿਆਂ ਦੇ ਲਈ, ਡਾਕਟਰੀ ਕਰਾਉਣ ਵਾਸਤੇ ਲੱਖਾਂ ਰੁਪਏ ਖਰਚ ਕਰਦੇ ਹੋ, ਪਰ ਸਤਿਗੁਰੂ ਜੀ ਦੇ ਨਾਲ ਜੋੜਨ ਵੇਲੇ ਕਿੰਨਾ ਖਰਚ ਕਰਦੇ ਹੋ ਭਲਾ? ਜਿਹੜਾ ਧਿਆਨ ਕਰਨਾ ਆਪਣੀ ਜ਼ਿੰਦਗੀ ਵੱਲ, ਸਤਿਗੁਰੂ ਜੀ ਦੀ ਬਾਣੀ ਦਾ ਕਦੇ ਚਲੋ ਬੱਚੇ ਐਵੇਂ ਸਿੱਖ ਲੈਣਗੇ, ਇਹਦੀ ਕੋਈ ਬਹੁਤੀ ਲੋੜ ਨਹੀਂ। ਕਿਉਂਕਿ ਜਿਵੇਂ ਕਿ ਬੱਚੇ ਨੇ ਔਗਣ ਸਿੱਖਣਾ ਹੋਵੇ ਨਾ, ਸਿਖਾਉਣਾ ਨਹੀਂ ਪੈਂਦਾ, ਔਗਣ ਮਨੁੱਖ ਆਪ ਹੀ ਸਿੱਖ ਲੈਂਦਾ, ਗੁਣ ਸਿਖਾਉਣਾ ਪੈਂਦਾ। ਭਾਵ ਗੁਰਬਾਣੀ ਨੂੰ ਕਿੰਨਾ ਕੁ ਅਸੀਂ ਵਡੇਰਾ ਦਰਜਾ ਦਿੱਤਾ, ਕਦੀ ਸੋਚ ਕੇ ਦੇਖੋ। ਕਦੀ ਆਪਣੇ ਜੀਵਨ ਦੀ ਅੰਦਰ ਆਤਮੇ ਵੱਲ ਧਿਆਨ ਕਰਕੇ ਦੇਖੋ ਵੀ ਅਸੀਂ ਗੁਰਬਾਣੀ ਨੂੰ ਕੀ ਸਮਝ ਕੇ ਬਿਹੇਵ ਕਰਦੇ ਹਾਂ ਉਹਦੇ ਨਾਲ। ਖੈਰ ਇੱਕ ਦੂਸਰਾ ਵਿਸ਼ਾ ਹੋ ਜਾਂਦਾ। ਗਰੀਬ ਨਵਾਜ਼ ਨੇ ਸਾਨੂੰ ਸੰਗੀਤ ਨਾਲ ਸਾਨੂੰ ਇਹ ਬਰਤਨ ਦਿੱਤਾ, ਕਿਤੇ ਮੇਰੇ ਸਿੱਖ ਦੇ ਅੰਦਰ ਸ਼ਬਦ ਰੱਬ ਦੀ ਬਾਣੀ ਟਿਕ ਸਕੇ। ਸਾਰਾ ਸੰਸਾਰ ਕੋਲ ਮੈਂ ਵਿਚਰਦਾ ਇਹ ਸੁਣਦਾ ਸਾਂ ਵੀ ਉੱਥੇ ਰਾਗ ਸੁਣਨ ਵਾਸਤੇ ਕੌਣ ਆਏਗਾ, ਪਰ ਉਹਦੇ ਨਾਲ ਮੇਰਾ ਇੱਕ ਇਹ ਜਵਾਬ ਹੁੰਦਾ ਸੀ ਵੀ ਸੁਣੇ ਬਿਨਾਂ ਜਾਏਗਾ ਕੌਣ। ਜਦੋਂ ਉਹਨਾਂ ਦੀਆਂ ਇਹੋ ਜਿਹੀਆਂ ਆਵਾਜ਼ਾਂ ਸੁਣਦਾ ਸਾਂ, ਕਿਉਂਕਿ ਆਪ ਜੀਆਂ ਦੀ ਬਖਸ਼ਿਸ਼ ਦੇ ਨਾਲ ਹਰ ਮਹੀਨੇ ਕਲਾਸੀਕਲ ਸੁਣਨ ਦਾ ਬਹੁਤਾਤ ਸਮਾਂ ਮਿਲਦਾ, ਰੂਟੀਨ 'ਚ ਮਹੀਨੇ 'ਚ ਵੀ ਬਹੁਤ ਵਾਰ ਮਿਲ ਜਾਂਦਾ। ਮਹੀਨੇ ਬਾਅਦ ਤਾਂ ਹਰ ਦਸਵੀਂ 'ਤੇ ਜੋੜ ਮੇਲਾ ਹੁੰਦਾ ਹੀ ਹੈ, ਔਰ ਸੰਗਰਾਂਦ 'ਤੇ ਹਰ ਇੱਕ 'ਤੇ ਅੰਮ੍ਰਿਤ ਸੰਚਾਰ ਵੀ ਹੁੰਦਾ, ਉਸ ਰੋਜ਼ ਵੀ ਕਾਫੀ ਸਮਾਂ ਮਿਲ ਜਾਂਦਾ ਗੁਰੂ ਮਤ ਅਨੁਸਾਰ ਕੀਰਤਨ ਸੁਣਨ ਦਾ। ਸਤਿਗੁਰੂ ਜੀ ਨੇ ਸਾਨੂੰ ਵਰਤਨ ਦਿੱਤਾ ਹੈ ਸੰਗੀਤ, ਇਸ ਤੋਂ ਆਪਾਂ ਵਿਛੜਨਾ ਨਹੀਂ। ਅਗਰ ਵਿਛੜ ਜਾਵਾਂਗੇ ਤਾਂ ਠੀਕ ਨਹੀਂ ਰਹੇਗਾ, ਸਾਡੇ ਅੰਦਰ ਬਾਣੀ ਨਹੀਂ ਟਿਕੇਗੀ। ਔਰ ਉਸ ਤੋਂ ਇਲਾਵਾ ਸੰਗੀਤ ਇੱਕ ਸ਼ਕਤੀ ਦਾ ਨਾਂ ਹੈ, ਧਿਆਨ ਰੱਖਣਾ, ਸੰਗੀਤ ਇੱਕ ਸ਼ਕਤੀ ਹੈ। ਸਤਿਗੁਰੂ ਜੀ ਨੇ ਸਾਨੂੰ ਦੋ ਨੇਤਰ ਦਿੱਤੇ ਨੇ ਗਿਆਨ ਦੇ, ਜਿਵੇਂ ਤੁਹਾਡੀਆਂ ਦੋ ਅੱਖਾਂ ਦੇ ਵਿੱਚ ਇੱਕ ਰੌਸ਼ਨੀ ਹੈ। ਹਰ ਇੱਕ ਮਨੁੱਖ ਨੂੰ ਦੋ ਨੇਤਰ ਦਿੱਤੇ ਨੇ, ਪਰ ਦੋ ਨੇਤਰਾਂ 'ਚ ਦੋ ਨਜ਼ਰਾਂ ਨਹੀਂ, ਦੋ ਅੱਖਾਂ ਵਿੱਚ ਇੱਕ ਨਜ਼ਰ ਵਸਦੀ ਹੈ। ਇਸੇ ਤਰ੍ਹਾਂ ਗੁਰੂ ਗਰੀਬ ਨਵਾਜ਼ ਜੀ ਵਿੱਚ ਇੱਕ ਸ਼ਬਦ ਹੈ, ਇੱਕ ਸੰਗੀਤ ਹੈ, ਦੋ ਨੇਤਰ ਨੇ ਗਿਆਨ ਦੇ। ਇਹਨਾਂ ਦੁਆਰਾ ਜਿੱਥੇ ਇਹਨਾਂ ਦਾ ਐਂਗਲ ਮਿਲ ਜਾਏਗਾ ਦੋਨਾਂ ਦਾ, ਉੱਥੇ ਈਸ਼ਵਰ ਪ੍ਰਗਟ ਹੋ ਜਾਏਗਾ। ਜਿਸ ਜਗ੍ਹਾ ਜਾ ਕੇ ਕੋਈ ਆਪਣਾ ਐਂਗਲ ਮਿਲਾ ਲਏਗਾ, ਉੱਥੇ ਜਾ ਕੇ ਹਰ ਹਾਲਤ 'ਚ ਈਸ਼ਵਰ ਪ੍ਰਗਟ ਹੋ ਜਾਏਗਾ। ਦੋ ਨੇਤਰ ਦਿੱਤੇ ਨੇ ਸਾਨੂੰ, ਇਹਨਾਂ ਨੇਤਰਾਂ ਦੁਆਰਾ ਹੀ ਈਸ਼ਵਰ ਦਾ ਦੀਦਾਰ ਕਰਨਾ ਹੋਏਗਾ। ਗੁਰੂ ਗਰੀਬ ਨਵਾਜ਼ ਜੀ ਦੇ ਵਚਨਾਂ ਨੂੰ ਆਪਾਂ ਇੰਨੇ ਸੋਹਣੇ ਤਰੀਕੇ ਦੇ ਨਾਲ ਅੰਦਰ ਹਿਰਦੇ 'ਚ ਬਿਠਾ ਲਈਏ। ਗਰੀਬ ਨਵਾਜ਼ ਜਿਵੇਂ ਹੁਣੇ ਮੈਂ ਬੇਨਤੀ ਕਰਦਾ ਸਾਂ, ਸੰਗੀਤ ਇੱਕ ਸ਼ਕਤੀ ਹੈ, ਪਰ ਜਦੋਂ ਅਸੀਂ ਕਿਤੇ ਬੈਰਾਗ ਦਾ, ਪਿਆਰ ਦਾ ਸੰਗੀਤ ਪੜ੍ਹਦੇ ਹਾਂ ਤਾਂ ਬਦੋ ਬਦੀ ਪੱਥਰ ਹਿਰਦੇ 'ਚੋਂ ਵੀ ਅੰਸੂ ਉੱਤਰ ਆਉਂਦੇ ਨੇ। ਪਰ ਜੇ ਕਿਤੇ ਅਸੀਂ ਸਾਈਂ ਦੇ ਪਿਆਰ ਦਾ ਸੰਗੀਤ ਪੜ੍ਹੀਏ ਤਾਂ ਬਦੋ ਬਦੀ ਹੀ ਮਨੁੱਖ ਦੇ ਅੰਦਰ ਸਾਈਂ ਬਾਰੇ ਪਿਆਰ ਪੈਦਾ ਹੋ ਜਾਂਦਾ। ਪਰ ਜੇ ਅਸੀਂ ਇਸ ਸੰਗੀਤ ਨੂੰ, ਜਿਸ ਦਾ ਢਾਡੀ ਸਿੰਘ 12 ਗਾਉਂਦੇ ਨੇ, 12 ਵਿੱਚ ਗਾਉਣ ਲੱਗ ਜਾਈਏ ਤਾਂ ਮਨੁੱਖ ਅੰਦਰ ਜੋਸ਼ ਵੀ ਪੈਦਾ ਕਰਦਾ, ਕਿਉਂਕਿ ਸੰਗੀਤ ਇੱਕ ਸ਼ਕਤੀ ਹੈ, ਉਹਦਾ ਆਪਣਾ ਸੁਭਾਅ ਸ਼ਕਤੀ ਹੈ, ਮਨ ਵੀ ਇੱਕ ਸ਼ਕਤੀ ਹੈ। ਇਸ ਨੂੰ ਰੋਕਣ ਵਾਸਤੇ ਸ਼ਕਤੀ ਚਾਹੀਦੀ ਹੈ, ਕਰਾਮਾਤ ਨੂੰ ਕੱਟਣ ਵਾਸਤੇ ਕਰਾਮਾਤ ਚਾਹੀਦੀ, ਲੋਹੇ ਨੂੰ ਕੱਟਣ ਲਈ ਲੋਹਾ ਚਾਹੀਦਾ, ਆਪਾਂ ਸਾਰੇ ਜਾਣਦੇ ਹਾਂ। ਸਤਿਗੁਰੂ ਜੀ ਨੇ ਮਨ ਵਰਗੀ ਜਿਹੜੀ ਅਥਾਹ ਸ਼ਕਤੀ, ਚੰਚਲ ਸ਼ਕਤੀ ਹੈ, ਉਸ ਨੂੰ ਕੀਲਣ ਵਾਸਤੇ ਸਾਨੂੰ ਆਪਣਾ ਮੰਤਰ ਅਤੇ ਸੰਗੀਤ ਦਿੱਤਾ। ਮੈਂ ਤਾਂ ਆਮ ਕਈ ਵਾਰ ਬੇਨਤੀ ਕਰਦਾ ਹਾਂ, ते जदों असीं संसार दे विच इक योगी नूं बंगाले नूं बीन बजांदिआं देखदे हाँ तां उसदा की असर हुंदा। सप वर्गा चंचल मन सच सप वर्गा शैतान और सप वर्गा जालम जिहड़ा अपने बच्चे नूं भी माफ नहीं करदा खा जांदा जमण वेले। बेवफा मन जदों सतगुरु जी दी कृपा सदके कोई योगी सारंग राग विच बीन दे नाल उस नूं अपना मंत्र पढ़ के सुणाउंदा है तां उहदा रिएक्शन की है, उहदा रिजल्ट की है, सामने की हुंदा? शैतान मन सपच पर खड़ जांदा, किलिया जांदा कि जे गुरु नानक दा मंत्र मिल जाए मनुख नूं, गुरु नानक दा मिल जाए संगीत, फिर क्या यह शक हो सकती है सिख दा मन नहीं लगेगा? बहुत शक वाली गल हो जाएगी जे ये आखोगे भी गुरु नानक दा मंत्र मन नहीं जोड़दा, क्योंकि कामल मुरशद दी हजूरी विच कामल मरीद अवश होया करदा, नहीं तो मुरशद नूं उलांभा मिलदा। कामल नहीं पैदा किया, ध्यान रखना पे सतगुरु जी ने सानू एहो जिहा संगीत दिता जिहड़ा कि मन नूं कीलदा है। पर एक गल दा ध्यान रखना, संगीत मन नूं जोड़न ते तोड़न दा माध्यम भी है, पर जे ये संगीत इस दरबार च वज के तुहानूं कील लैंदा, पर जे ये संगीत किते बेसबादे दर ते बजन वास्ते चला जाए तो फिर मन तोड़ भी देगा। जितना इहदा लाभ है उतना नुकसान भी है। उस दे नाल जिवें जिस रास्ते नाल तुसीं चल के इत्थे आए हो, रास्ते का सुभाव है तोड़न ते जोड़न का, मंजिल नाल रास्ता जोड़दा भी है पर मंजिल तो रास्ता तोड़दा भी है। पर जदों इस स्थान वाल आए हो मूँह करके चेहरा करके सन्मुख हो के तो उहदा रिजल्ट की होया पे मंजिल मिल गई, पर जदों हुण जाओगे ना जदों पिठ कर जाओगे मंजिल वाल तो बिछड़ भी जाओगे। ध्यान रखना जो पिठ कर जाओगे ये वल तो ये को बिछड़ भी जाओगे। भाव जिवें रास्ता एक माध्यम है जोड़न और तोड़न का, इसे तरह संगीत भी मनुखी मन नू माया विच जकड़े मन नू तोड़न ते जोड़न का साधन है। पर सतगुरु जी ने हर अपनी रचना दे उते हर अपने शब्द दे उते मोर ला दिती पे ए जिहड़ी मेरी रचना है, ए जिहड़ा मेरा शब्द है, चाहे वह अष्टपदी दे रूप है, चाहे शंत दा रूप है, चाहे श्लोक दा है, पर उहदी तर्ज लिखी ट्यून लिखी जिहनूं असीं राग कहिंदे पे ए मेरी रचना इस राग विच गाउणी, जिहनूं निर्धारित कहिंदे आपां जिवें तुसीं अज सुणी रहे हो। पर जे असीं राग सुरठ दा होवे गावियो उहनूं जैत श्री विच तसीर नहीं रहेगी। सतगुरु जी ने हर रचना दे अपने दे उत्ते उहदा सरलेख लिखिया है, हैडिंग लिखिया है, संगीत लिखिया है, उहदी तर्ज लिखी है, ट्यून लिखी है। कदाचित नहीं भुलना चाहिए इस गल नूं, क्योंकि इसने अगर असीं उसकी ट्यून बदल देंगे उसका संगीत बदल देंगे उसका असर बदल जाएगा। एक संगीत वह है कि जिहड़ा इत्थे बारिश पाउण दी समर्था रखता है मेघ मलार, पर एक संगीत दीपक है पर वह अग भी ला दिंदा। एक शांति करन दा भी साधन है, एक अशांति पैदा करन दा भी साधन है। इस करके आप जी ने उस संगीत नाल संबंधित होना जिन्हों असी गुरमत कहने, गुरमत का संगीत, गुरु नानक का संगीत, जिस शब्द नू जिस राग च पा के मेरे गरीब नवाज जी ने गा के सानू सिक्ख्या देती सेध दिती है, आपां उसे राह ते चल के अपने जीवन नू सफला करना, ना कि मन आईयां तरजां पढ़ के। वैसे तो साई नाल जुड़न दे लई जिवें भी गीत गाया जाए सारे प्रवान ने, पर जिहड़े गरीब नवाज ने मोहरां लाईयां होईयां ने इस शब्द नू इस राग च पढ़ना, सानू उहनू तब्दील नहीं करना चाहिए, क्योंकि सानू सतगुरु ते शक नहीं करनी चाहिए कि ठीक नहीं लिखिया, किंतु हो जाएगा गुरु ते। अगर उहदे लई जगह बदल देंगे इहदा मतलब यह होया जो गुरु साहब जी ने उहदी ट्यून लिखी है राग लिखिया पे क्या ठीक नहीं लिखिया? क्या मनुखी मन की जो सोच होएगी, क्या गुरु नानक साहब की रूहानियत उत्ते जाएगी? की सोच है साड़ी? इस वास्ते गरीब नवाज ने सानू जिस तरीके नाल जोड़िया असीं उसे तरीके नाल रास्ते से चल के मंजिल तक पहुँच सकांगे और सारिया ने सदा वास्ते अपने जीवन नूं इहो जिही खुराक देनी कि सतगुरु जी के बचन तो लांभे नहीं जाण की कोशिश करनी। गरीब नूं अज्ज दे दस्से मार्ग अनुसार ही चलना होएगा ता ही सानूं उहदा पूरा फायदा हो सकता। ता ही यह तुरकी बाणी मनुख के मन नूं माया विच जकड़े हुए नूं अपने वल खिंच लैगी क्योंकि ईश्वरी सद है। जो तुरकी बाणी है यह रब की सद है, रब की आवाज है। जिधरों आवाज आई साडा मन उस पासे वल चला जाएगा। ध्यान रखना, मैं एक गल होर मैंने याद आ गई पे ईश्वरी सद जिहड़े बंदे नाम नूं जप के नामी नूं मिले ने, जिवें भगतां दी बाणी आउंदी है जां गुरसिखां दी बाणी आउंदी है, गुरुआं पीरां दी बाणी आउंदी है, आदि गुरु धन गुरु गुरु नानक साहिब जी आप नारायण कला धार जग मह परवरियो आदि गुरु है। बाकी भी जितने गुरु ने वो नादी गुरु ने। ध्यान रखना, वो गुरु बनाए गए ने, गुरु थापे गए ने, पर धन गुरु नानक साहब जी नूं किसी ने गुरु नहीं बनाया, आदि गुरु है। जिहड़े नामी नूं मिले ने नाम जप के, पर जदों नामी नूं मिले ने तो नामी ने एक मैसेज दिता, एक संदेश दिता अपना, यह जो मेरे को जीव बिछड़ के चले गए ने ना, मैनू भुल गए, मेरी उंगलों छड़ गए, लिब छुड़की लगी तिसना, ऐसी अवस्था इन धारण कर ली उन्हां वास्ते कि मेरे या सद लै जा, मेरी आवाज़ लै जा, ये मेरी आवाज़ उन्हां नूं पहुँचा दे, वो इस आवाज़ के थ्रू मेरे तक पहुँचणगे, वो वापस मेरे तक पहुँच जाणगे। ये मेरा एक एड्रेस है। तुसीं सोचते हो रविदास वर्गा, जोड़े गंढण वाला, नामदेव जी वर्गा, चंदे छापण वाला, सदने कसाई वर्गा, तन्ने जट वर्गा, यह तात जितने भी भगत होए हैं सारे एक दम अनपढ़ता दे जीवन च विचरण वाले, भला उन्होंने राग दी की समझ सी। पर गल जदों रब दी आई है तो राग दे विच ही आई, राग तो बिना कोई बोली नहीं बोली, भाव रब ने जदों भी कुछ बोलिया कदी तो राग विच बोलिया। इतों यह सिद्ध होंदा कि राग दी परमेश्वर का जिहड़ा अपना प्यार है वह राग ही है, राग नाल ही बोलता। जदों भी रब बोलता तो राग च बोलता, जदों भी ईश्वर बोलिया तो राग च बोलिया। तो फिर सिख नूं भी सुभाव बना लैना चाहिए कि राग च ही बोले, गाण वेले राग च ही गावे, कितना चंगा हो जाए, फिर गुरु का वचन मन्या जाएगा, फिर यह सिख हो जाएगा, सतगुरु जी सिक्ख्या का अधिकारी हो सकेगा और दात इहनूं प्राप्त हो सकेगी। इस वास्ते सतगुरु जी ने सानू सदा ही उस मार्ग ते चलाया जिहदे नाल मंजिल आंदी, उस पासे वल साडा मूंह कीता, चेहरा कीता जिस पासे वल मंजिल आंदी, उस मंजिल दे सन्मुख कीता, वह साधन बख्शिश कीता जिहदे नाल मंजिल आनी है। इस करके ध्यान रखना पे सानू यह रास्ता कदी नहीं त्यागना चाहिए। ठीक है पे साई दी बंदगी गुरु साहब जी बचन करते हैं पे गुरमुख सच्ची आशकी जित प्रीतम सच्चा पाईए, पा जिमें भी लईए, हिरदे प्यार होना चाहिए। ये सुनया भी उधार करती है तो पढ़िया भी करती है। धरती च बीज सुटदा ना जिमीदार, उन्हें कदी दाने सीधे करके नहीं पाए, एक एक सीधा करके दाना नहीं पाया, छट्टा दिता गया, जिमें भी डिप उमें जम पैंदे ने, जम के थले वल नहीं जाते, जिहड़े पुठे दाने डिगदे ने वो जम के कदी थले वल नहीं गए, जम के उपर वाली गए ने, क्योंकि ईश्वर की जिहड़ी खिच है ना, आवाज है, जदों भी जाएगी निरंकार दे देश जाएगी। इस करके आप जी ने मेरे जहे गरीब ते अथाह कृपा करके गरीब नवाजी की। मैं आप जिया का सीने की गहराई चो, सीने की डूंघाई चो, खैर बहुत ज़्यादा वड़े लफ्ज नहीं कह सकांगा, पर जिन्ना सत्कार करता हाँ, यह साबित हो गया कि राग नूं छड्ड के कोई नहीं जाता, कोई जा नहीं सकता। जिते यह गल कही जाती सी राग कौन सुनेगा, उत्थे हुण यह गल हो गई कि राग कौन नहीं सुनेगा, कौन नहीं सुनेगा, हर कोई सुनेगा, क्योंकि राग एक विश्व भाषा है, एक जाति दी, एक देश दी, किसे संप्रदाय दी, किसे धर्म दी अपनी भाषा नहीं, संगीत एक ਉਹ ਭਾਸ਼ਾ ਹੈ ਜੋ ਵਿਸ਼ਵ ਭਾਸ਼ਾ ਹੈ। ਇਸ ਨੂੰ ਆ ਤੁਹਾਡੇ ਕੋਲ ਜਿਹੜੇ ਪੌਦੇ ਲੱਗੇ ਨੇ, ਆ ਮੇਰੇ ਪਿਛਲੇ ਪਾਸੇ ਵੀ ਲੱਗੇ ਨੇ ਪੌਦੇ, ਇਹ ਵੀ ਸੁਣਨਾ ਚਾਹੁੰਦੇ ਨੇ, ਇਹ ਵੀ ਸ਼ਾਂਤੀ ਮਹਿਸੂਸ ਕਰਦੇ ਨੇ ਔਰ ਇਹ ਵੀ ਪ੍ਰਫੁੱਲਿਤ ਹੁੰਦੇ ਨੇ। ਇਹਨਾਂ ਵਿੱਚ ਵੀ ਵਧੇਰਾ ਰਸ ਭਰਦਾ ਹੈ। ਇਸ ਤੋਂ ਇਲਾਵਾ ਜਾਨਵਰ ਵੀ, ਪਸ਼ੂ ਵੀ ਵਧੇਰਾ ਦੁੱਧ ਦਿੰਦੇ ਨੇ, ਉਹ ਵੀ ਮਸਤ ਹੋ ਜਾਂਦੇ ਨੇ। ਇੱਥੇ ਹੀ ਬਸ ਨਹੀਂ, ਸੱਪ ਵੀ ਹੋ ਜਾਂਦਾ, ਪੱਥਰ ਵੀ ਹੋ ਜਾਂਦੇ ਨੇ, ਫਿਰ ਇੱਕ ਮਨੁੱਖ ਕਿਉਂ ਨਹੀਂ ਹੋ ਸਕਦਾ? ਗੁਰੂ ਨਾਨਕ ਦਾ ਸੰਗੀਤ ਸੁਣ ਕੇ ਮਨੁੱਖ ਕਿਉਂ ਨਹੀਂ ਹੋ ਸਕਦਾ? ਹੋ ਸਕਦਾ ਹੈ, ਪਰ ਜੇ ਕੀਤਾ ਜਾਏਗਾ, ਜਿਵੇਂ ਆਪ ਜੀ ਸਾਰੇ ਕੀਲੇ ਗਏ, ਇਸੇ ਤਰ੍ਹਾਂ ਕੀਲੇ ਜਾਓਗੇ ਨਾ ਜੇ ਫਿਰ ਵਾਰ ਵਾਰ ਸੁਣੋਗੇ। ਇਸ ਕਰਕੇ ਆਪ ਜੀ ਨੇ ਜਿਹੜਾ ਸਹਿਯੋਗ ਦਿੱਤਾ ਹੈ, ਮੈਂ ਆਪ ਜੀ ਦਾ ਬਸ ਜਿਵੇਂ ਪਹਿਲਾਂ ਬੇਨਤੀ ਕੀਤੀ ਵੀ ਸੀਨੇ ਦੀ ਡੂੰਘਾਈ 'ਚੋਂ ਧੰਨਵਾਦੀ ਹਾਂ ਹਰ ਇੱਕ ਦਾ। ਔਰ ਬਾਕੀ ਜਿਤਨੇ ਵੀ ਰਾਗੀ ਸਿੰਘ ਆਏ ਨੇ, ਇਹਨਾਂ ਦੀ ਦੇਖੋ ਕੈਸੀ ਪਰਮਿਸ਼ਨ ਹੈ। ਗਿਣਤੀ ਕੀਤੀ ਵੀ ਜਦੋਂ ਗਰੀਬ ਨਿਵਾਜ ਨੇ ਬਾਣੀ ਰਚੀ ਤਾਂ ਉਹਦੇ 'ਚ 52 ਨਖਰੀ ਰੱਖੀ, ਅਤੇ ਜਦੋਂ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਕੈਦੀ ਛਡਾਏ ਸਨ, ਬੰਧਨ 'ਚ ਪੈ ਛਡਾਏ ਸਨ, ਉਹ ਵੀ ਲੋਕ 52 ਹੀ ਸਨ, 52 ਕਲੀਆਂ ਵਾਲਾ ਚੋਲਾ ਪਾਇਆ ਸੀ। ਉਸ ਤੋਂ ਬਾਅਦ ਧੰਨ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਆਪਣੇ ਦਰਬਾਰ ਵਿੱਚ 52 ਕਵੀ ਰੱਖੇ ਸਨ, ਪਰ ਜਦੋਂ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਿੱਖ ਜਗਤ ਦੀ ਝੋਲੀ 'ਚ ਪਾਇਆ ਖਜ਼ਾਨਾ, ਤਾਂ 52 ਹੀ ਰਾਗੀ ਮਿਲੇ ਸਾਨੂੰ। ਸਾਨੂੰ ਕੋਈ ਤਾਂ ਚਿੱਟੀਆਂ ਕੰਧਾਂ ਨਾਲ ਜੋੜ ਦਿੰਦਾ, ਸੰਗਮਰਮਰ ਲੱਗਦਾ, ਸੰਗਮਰਮਰ ਲਾਉਣਾ, ਕੋਈ ਸ਼ਾਮਿਆਨੇ ਨਾਲ ਜੋੜ ਦਿੰਦਾ। ਵੈਸੇ ਸਭ ਠੀਕ ਚੰਗਾ, ਮੁਬਾਰਕ ਮੇਰੇ ਗਰੀਬ ਨਿਵਾਜ ਦੇ ਉੱਚੇ ਮੰਦਰ ਭਾਵੇਂ ਹੀਰੇ ਜਵਾਹਰਾਤ ਨਾਲ ਜੁੜੇ ਜਾਣ, ਮੁਬਾਰਕ ਨੇ, ਪਰ ਮੰਦਰ ਨਾਲ ਨਹੀਂ ਜੁੜਨਾ, ਅੰਦਰ ਨਾਲ ਜੁੜਨਾ ਹੈ। ਜਿਹੜੀ ਸਾਡੀ ਜੁੜਨ ਦੀ ਥਾਂ ਹੈ ਉਹ ਮੰਦਰ ਵਿੱਚ ਬੈਠਾ ਜਿਹੜਾ ਮਕਾਨ ਨਹੀਂ ਮਕੀਮ ਬੈਠਾ, ਉਹਦੇ ਨਾਲ ਜੁੜਨਾ ਹੈ, ਮਾਲਕ ਨਾਲ ਜੁੜਨਾ ਹੈ। ਇਸ ਗੱਲ ਤੋਂ ਸਦਾ ਸੁਚੇਤ ਰਹਿਣਾ, ਮੇਰੀਆਂ ਭੁੱਲਾਂ ਗਲਤੀਆਂ ਮੈਨੂੰ ਬਖਸ਼ਦੇ ਹੋਏ ਮੇਰੇ ਨਾਲ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।